ਸਤਨਾਮ ਸ੍ਰੀ ਵਾਹਿਗੁਰੂ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ, ਬਿੰਬਤ ਵੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਦੇਖੇ ਵਿੱਚ ਲਾਲੋ ਜੀ ਜਨਮ ਤੁਮਾਰੇ, ਦੇਖੇ ਵਿੱਚ ਲਾਲੋ ਜਨਮ ਤੁਮਾਰੇ, ਦੇਖੇ
Thank you.
ਰਜ ਕੇ ਬੋਲਾਂ ਸਤਨਾਮ ਸ੍ਰੀ ਵਾਹਿ। ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ 'ਚ ਪਹੁੰਚੇ ਹੋ। ਜਦ ਤੋਂ ਆਪਦੇ ਮਨ ਵਿੱਚ ਖਿਆਲ ਹੋਇਆ ਕਿ ਗੁਰੂ ਦਰਬਾਰ 'ਚ ਜਾਣਾ ਹੈ, ਉਸ ਸਮੇਂ ਤੋਂ ਆਪਦਾ ਬਾਅਦ ਵਿੱਚ ਉਸ ਤੋਂ ਜੋ ਸਮਾਂ ਲੰਘਿਆ ਉਹ ਸਾਰਾ ਲੇਖੇ ਵਿੱਚ ਲੱਗਿਆ। ਬਹੁਤ ਖੁਸ਼ੀ ਦੀ ਗੱਲ ਹੈ ਕਿ ਮਹਾਰਾਜ ਨੇ ਬੜਾ ਭਾਰਾ ਕਨਸੈਸ਼ਨ ਦੇ ਤਾ। ਕਈ ਪ੍ਰੇਮੀਆਂ ਦੇ ਮਨ 'ਚ ਖਿਆਲ ਹੁੰਦਾ ਹੈ ਬਈ ਦੀਵਾਨ ਵਿੱਚ ਤਾਂ ਅਸੀਂ ਅਜੇ ਆਏ ਨਹੀਂ, ਕੀਰਤਨ ਸਰਵਣ ਨਹੀਂ ਕਰਿਆ ਅਤੇ ਪ੍ਰਸ਼ਾਦੇ ਲਾ ਕੇ ਅਜੇ ਬੱਚਿਆਂ ਨੂੰ ਸਿਖਾ ਰਹੇ ਹਾਂ, ਤੁਰਨ ਵਾਸਤੇ ਤਿਆਰੀਆਂ ਕਰ ਰਹੇ ਹਾਂ, ਤਾਲੇ ਬੰਦ ਕਰ ਰਹੇ ਹਾਂ, ਕੋਈ ਸਵਾਰੀ ਦੀ ਉਡੀਕ 'ਚ ਖੜ੍ਹੇ ਹਾਂ, ਵੀ ਇਹ ਸਮਾਂ ਸਾਡਾ ਲੇਖੇ 'ਚ ਲੱਗ ਵੀ ਜਾਂਦਾ ਕਿ ਐਵੇਂ ਗੱਲਬਾਤ ਕਹਿਣ ਵਾਸਤੇ। ਕੋਈ ਅਥੈਂਟੀਸਿਟੀ ਵੀ ਹੈ ਇਸਦੇ ਪਿੱਛੇ, ਕੋਈ ਪੱਕਾ ਸਬੂਤ ਵੀ ਹੈ ਜਿਹਦੇ ਨਾਲ ਸਾਡਾ ਮਨ ਮੰਨ ਜਾਵੇ ਵੀ ਸਾਡਾ ਸਮਾਂ ਲੇਖੇ 'ਚ ਲੱਗ। ਐਸੀ ਇੱਕ ਮਿਸਾਲ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਦੇ ਜੀਵਨ ਕਾਲ ਵਿੱਚ ਇਤਿਹਾਸ ਵਿੱਚ ਲਿਖੀ ਮਿਲਦੀ ਹੈ ਕਿ ਇੱਕ ਵਾਰੀ ਗੁਰੂ ਮਹਾਰਾਜ ਬਿਰਾਜਮਾਨ ਨੇ, ਪਹਿਰੇ ਦੇ ਉੱਤੇ ਸਿੰਘ ਖੜ੍ਹੇ ਨੇ ਅਤੇ ਉੱਥੇ ਹੀ ਕੋਈ ਰਾਸ ਪਾਉਣ ਵਾਲੇ ਆ ਗਏ। ਰਾਸ ਕਹਿੰਦੇ ਨੇ ਅਵਤਾਰਾਂ ਦੀਆਂ ਕਥਾਵਾਂ ਨੂੰ ਮਨੁੱਖੀ ਨਾਟਕ ਦੇ ਵਿੱਚ ਰੂਪ ਦੇ ਕੇ ਵਰਣਨ ਕਰਨਾ। ਇੱਕ ਨੇ ਉਹ ਅਵਤਾਰ ਬਣ ਜਾਣਾ, ਦੂਜਿਆਂ ਨੇ ਦੂਜੇ ਬਣ ਜਾਣਾ, ਰੂਪ ਧਾਰ ਲੈਣੇ, ਉਹ ਪ੍ਰੈਕਟੀਕਲ ਹੁੰਦਾ। ਤਕਰੀਬਨ ਇਹਦੇ ਨਾਲ ਰਲਦਾ ਮਿਲਦਾ ਸੀ ਟੈਲੀਵਿਜ਼ਨ ਨਾਲ। ਉਸ ਚਿੱਤਰ ਨੂੰ ਹਜ਼ਾਰਾਂ ਸਾਲ ਦਾ, ਲੱਖਾਂ ਸਾਲ ਦੀ ਲੰਘੀ ਹੋਈ ਗੱਲ ਨੂੰ ਅੱਜ ਦੇ ਵਾਤਾਵਰਨ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਨ ਨੂੰ ਰਾਸ ਕਹਿੰਦੇ ਨੇ। ਸੋ ਰਾਸਧਾਰੀਏ ਆਏ ਹੋਏ ਸੀ, ਕਈ ਦਿਨ ਦੀਆਂ ਗੱਲਾਂ ਚੱਲ ਰਹੀਆਂ ਸੀ ਵੀ ਬਹੁਤ ਕਮਾਲ ਦਾ ਨਾਟ ਕਰਦੇ ਨੇ, ਜੋ ਵੀ ਦੇਖਦਾ ਉਹਨੂੰ ਐਂ ਲੱਗਦਾ ਵੀ ਇਹ ਜਿਵੇਂ ਬਿਲਕੁਲ ਉਹਨਾਂ ਨੇ ਸਮਾਂ ਉਹੀ ਬਣਾ ਦਿੱਤਾ। ਇਸ ਗੱਲ ਨੇ ਕੁਛ ਸਿੰਘਾਂ ਦੇ ਮਨ ਨੂੰ ਲਲਚਾਇਆ। ਗੁਰੂ ਦਸ਼ਮੇਸ਼ ਪਿਤਾ ਦੀ ਡਿਊਟੀ ਤੋਂ ਲਾਂਭੇ ਹੋ ਕੇ ਜਦੋਂ ਆਪ ਡਿਊਟੀ ਦੇ ਚੁੱਕੇ, ਉਸ ਵੇਲੇ ਇਹਨਾਂ ਦੇ ਸੌਣ ਦੀ ਵਾਰੀ ਸੀ, ਦੂਜਿਆਂ ਨੇ ਡਿਊਟੀ ਦੇਣੀ ਸੀ। ਸੋ ਉਸ ਵੇਲੇ ਇਹਨਾਂ ਨੇ ਕਿਹਾ ਵੀ ਹੁਣ ਤਾਂ ਸਾਡੀ ਡਿਊਟੀ ਤਾਂ ਹੋ ਚੁੱਕੀ, ਅਸੀਂ ਹਾਂ ਇੱਕ ਝਾਤੀ ਮਾਰ ਕੇ ਆ ਜਾਂਦੇ ਹਾਂ ਛੇਤੀ ਦੇ ਕੇ, ਵੀ ਕਹਿੰਦੇ ਨੇ ਸੁਣੀਆਂ ਨੇ ਗੱਲਾਂ ਵੀ ਬਹੁਤ ਵਧੀਆ ਕਰਦੇ ਹਾਂ, ਦੇਖ ਕੇ ਆਉਂਦੇ ਹਾਂ ਕੀ ਕਰਦੇ। ਉਹ ਕਹਿਣ ਲੱਗੇ ਵੀ ਅਸੀਂ ਜ਼ਿੰਮੇਵਾਰ ਨਹੀਂ, ਜੇ ਮਹਾਰਾਜ ਜੀ ਨੂੰ ਪਤਾ ਲੱਗਿਆ ਤੁਸੀਂ ਆਪਣੇ ਸਿਰ 'ਤੇ ਜਾਇਓ। ਮਨ ਦਾ ਕੋਈ ਇਤਬਾਰ ਨਹੀਂ ਹੁੰਦਾ। ਦੁਨੀਆਂ 'ਚ ਕੋਈ ਬੰਦਾ ਐਸਾ ਨਹੀਂ ਜਿਹੜਾ ਕਦੇ ਇਹ ਕਹਿ ਦੇ ਵੀ ਮੈਂ ਆਪਣਾ ਮਨ ਜਿੱਤ ਲਿਆ, ਕਿਉਂਕਿ ਵਾਹਿਗੁਰੂ ਦੀ ਬਣਾਈ ਹੋਈ ਸ਼ਕਤੀ ਐਡੀ ਪ੍ਰਬਲ ਹੈ, ਇਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਧੋਖਾ ਦੇ ਜਾਵੇ, ਕਦੋਂ ਚੰਗੇ ਭਲੇ ਬੰਦੇ ਨੂੰ ਆ ਉਲਟਾ ਕੇ ਸੁੱਟ ਦੇ। ਹਜ਼ਾਰਾਂ ਮਿਸਾਲਾਂ ਨੇ ਧਾਰਮਿਕ ਇਤਿਹਾਸ ਦੇ ਅੰਦਰ ਜਦੋਂ ਐਸੀਆਂ ਗੱਲਾਂ ਆਮ ਵਰਤ ਜਾਇਆ ਕਰਦੀ ਹੈ। ਸੋ ਕਹਿਣ ਲੱਗੇ ਵੀ ਆਪਣੇ ਜ਼ਿੰਮੇਵਾਰੀ 'ਤੇ ਜਾਓ, ਰਿਸਕ 'ਤੇ ਜਾਓ। ਉਹਨਾਂ ਨੇ ਕਿਹਾ ਚੰਗਾ ਦੇਖੀ ਜਾਓ, ਜਿਹੜਾ ਕੁਛ ਹੋਊ ਅਤੇ ਜਾ ਕੇ ਰਾਸ ਦੇਖਣ ਲੱਗ ਗਏ। ਰਾਸ ਕੀ ਦੇਖਣੀ ਸੀ, ਗੁਰੂ ਕਲਗੀ ਤਾਂ ਰੱਖਾਂ ਮੂਹਰੇ ਖੜ੍ਹੇ ਨੇ, ਡਰ ਲੱਗਦਾ ਵੀ ਜੇ ਹੁਣ ਆਵਾਜ਼ ਪੈ ਗਈ, ਹੁਣ ਪੈ ਗਈ, ਉੱਠ ਕੇ ਹੀ ਆ ਗਏ, ਕੀ ਬਣੂਗਾ। ਉੱਧਰ ਤਾਂ ਓਪਰੀ ਅੱਖ ਨਾਲ ਦੇਖਦੇ ਹਾਂ, ਮਨ ਦੇ ਅੰਦਰ ਘਾੜਨਾ ਘੜੀਆਂ ਜਾ ਰਹੀਆਂ ਨੇ ਅਤੇ ਗੁਰੂ ਮਹਾਰਾਜ ਨਾ ਕਿਤੇ ਅਚਾਨਕ ਉੱਠ ਕੇ ਆਵਾਜ਼ ਮਾਰ ਦੇਣ, ਜਾਂ ਇਹ ਸੇਵਾਦਾਰ ਇਹਨਾਂ ਸਾਡੀ ਸ਼ਿਕਾਇਤ ਕਰ ਦੇਣ, ਇਹ ਵੀ ਬੜੀ ਮੁਸ਼ਕਲ ਗੱਲ ਹੋ ਜਾਏਗੀ। ਸੋ ਥੋੜ੍ਹਾ ਬਹੁਤਾ ਦੇਖਿਆ, ਦੇਖ ਕੇ ਅੱਧਾ ਘੰਟਾ ਪੌਣਾ ਘੰਟਾ ਵਾਪਸ ਆ ਗਏ। ਦੂਸਰੇ ਦਿਨ ਉਹਨਾਂ ਸੇਵਾਦਾਰਾਂ ਨੇ ਹਾਸੇ ਮੁਖਾਲ ਸਿੱਧੀ ਜੀ ਉਹ ਗੱਲ, ਨਾ ਇਹ ਤਾਂ ਸ਼ਿਕਾਇਤ ਨਾ ਲੱਗੇ, ਨਾਲੇ ਸ਼ਿਕਾਇਤ ਲਾ ਦੇ, ਟਕਨੀਕ ਹੁੰਦੀ ਹੈ ਇਹ, ਸ਼ਿਕਾਇਤ ਲਾ ਵੀ ਦੇਣੀ ਅਤੇ ਲਾਉਣੀ ਬਿਨਾ। ਕਹਿੰਦੇ ਮਹਾਰਾਜ ਕੁਝ ਸਿੰਘ ਪਹਿਰਾ ਦੇਣ ਤੋਂ ਬਾਅਦ ਰਾਸ ਦੇਖਣ ਚਲੇ ਗਏ ਸੀ। ਮਹਾਰਾਜ ਕਹਿੰਦੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸਵਾਲ ਗੱਲ ਸਮਝ ਨਾ ਆਈ ਕਿਸੇ ਦੇ, ਫਿਰ ਕਿਹਾ ਕਹਿੰਦੇ ਸੱਚੇ ਪਾਤਸ਼ਾਹ ਪ੍ਰੇਮੀ ਚਲੇ ਗਏ ਸੀਗੇ। ਮਹਾਰਾਜ ਨੇ ਫਿਰ ਉਹੀ ਗੱਲ ਕਹਿਤੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਬਹੁਤ ਸਾਰੀ ਸੰਗਤ ਬੈਠੀ ਹੈ ਵੀ ਮਹਾਰਾਜ ਇਹ ਬਚਨ ਸਾਡੇ ਸਮਝ 'ਚ ਨਹੀਂ ਆਇਆ। ਕਹਿੰਦੇ ਦੇਖੋ ਪ੍ਰੇਮੀਓ, ਇਹ ਤਾਂ ਚਲੇ ਗਏ ਦੇਖਣ ਵਾਸਤੇ, ਪਰ ਇਹ ਗੁਰੂ ਤੋਂ ਡਰਦੇ ਸੀ, ਇਹਨਾਂ ਨੂੰ ਵਿਸ਼ਵਾਸ ਸੀ ਗੁਰੂ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ। ਜੇ ਉੱਠ ਕੇ ਆਵਾਜ਼ ਮਾਰ ਲਈ ਜਾਂ ਸ਼ਿਕਾਇਤ ਲਾ ਦਿੱਤੀ ਵੀ ਕੀ ਬਣੂਗਾ ਸਾਡਾ, ਬੈਠੇ ਉੱਥੇ ਸੀ ਪਰ ਹਾਜ਼ਰ ਸਾਡੇ ਕੋਲ ਸੀ, ਇਹ ਦਿੰਦੇ ਪਹਿਰਾ ਸੀ ਅਤੇ ਨਾਲ ਇਹਨਾਂ ਦੇ ਮਨ 'ਚ ਸੀ ਵੀ ਗੁਰੂ ਮਹਾਰਾਜ ਤਾਂ ਅਜੇ ਉੱਠੇ ਹੀ ਨਹੀਂ ਹੈ, ਵੀ ਕਿਉਂ ਨਾ ਅਸੀਂ ਵੀ ਝਾਤੀ ਮਾਰੇ ਆਉਂਦੇ ਇੱਕ ਬੰਦੇ ਨੂੰ ਇੱਥੇ ਕਢਾ ਕੇ, ਸਲਾਹ ਕਰੀ ਗਏ ਆਪਸ ਵਿੱਚ ਵੀ ਤੂੰ ਮਾੜਾ ਜਿਹਾ ਦੇਖੀ ਅਸੀਂ ਆਏ ਹੋਣੇ ਨੱਠ ਕੇ ਜਾ ਕੇ ਝਾਤੀ ਮਾਰ ਕੇ। ਸੋ ਸਵਾਲ ਹਾਜ਼ਰੀ ਦਾ ਮਨ ਦੇ ਨਾਲ ਹੋਇਆ ਕਰਦਾ, ਸਰੀਰ ਨਾਲ ਬਹੁਤ ਘੱਟ ਹੁੰਦਾ। ਜੇ ਇੱਥੇ ਸਰੀਰ ਦੇ ਵਿੱਚ ਅਸੀਂ ਬੈਠੇ ਹਾਂ, ਮਨ ਸਾਡਾ ਗੈਰ ਹਾਜ਼ਰ ਹੋਇਆ ਹੈ, ਫਿਰ ਸਾਡੀ ਹਾਜ਼ਰੀ ਨਹੀਂ ਲੱਗਦੀ। ਘਰੋਂ ਜਦ ਤੁਸੀਂ ਚੱਲਦੇ ਹੋ, ਖਿਆਲ ਆ ਗਿਆ ਵੀ ਸਤਸੰਗ ਚੱਲੀਏ, ਟਾਈਮ 'ਤੇ ਪਹੁੰਚੀਏ, ਉਸ ਵੇਲੇ ਤੋਂ ਹੀ ਗੁਰੂ ਘਰ ਦੇ ਅੰਦਰ ਹਾਜ਼ਰੀ ਲੱਗਦੀ ਹੈ ਅਤੇ ਸਾਡਾ ਸਮਾਂ ਲੇਖੇ ਵਿੱਚ ਲੱਗਣ ਲੱਗ ਜਾਂਦਾ। ਸੋ ਆਪਾਂ ਗੁਰੂ ਮਹਾਰਾਜ ਪਾਸ ਬੇਨਤੀ ਕੀਤੀ ਹੈ ਕਿ ਹੇ ਪ੍ਰਭੂ, ਸਾਡਾ ਇਹ ਥੋੜ੍ਹਾ ਜਿਹਾ ਸਮਾਂ ਨਹੀਂ, ਆ ਸਾਰਾ ਜੀਵਨ ਲੇਖੇ ਵਿੱਚ ਲੱਗਦਾ। ਬਹੁਤ ਕਰੋੜਾਂ ਅਰਬਾਂ ਖਰਬਾਂ ਸਾਲ ਤੋਂ ਸਾਡਾ ਸਮਾਂ ਲੇਖੇ 'ਚ ਨਹੀਂ ਲੱਗ ਰਿਹਾ, ਗਲਤ ਕੰਮਾਂ 'ਚ ਚਲਿਆ ਜਾ ਰਿਹਾ, ਬਰਬਾਦ ਹੁੰਦਾ ਤੁਰਿਆ ਜਾ ਰਿਹਾ, ਸਾਨੂੰ ਕੋਈ ਟਿਕਾਣਾ ਨਹੀਂ ਲੱਭ ਰਿਹਾ। ਹੁਣ ਤੁਸੀਂ ਕਿਰਪਾ ਕਰੋ, ਸਾਡਾ ਸਮਾਂ ਲੇਖੇ ਵਿੱਚ ਲਾ ਦਿਓ। ਬਹੁਤ ਸਮਾਂ ਸਾਡਾ ਲੰਘਿਆ ਬਿਨਾਂ ਲੇਖਿਆਂ ਦੇ ਸਾਧ ਸੰਗ, ਕਈ ਵਾਰੀ ਅਸੀਂ ਪਹਿਲਾਂ ਮਨੁੱਖ ਬਣ ਚੁੱਕੇ ਹਾਂ, ਕਈ ਵਾਰੀ ਲਗਾਤਾਰ ਹੀ ਮਨੁੱਖ ਬਣ ਚੁੱਕੇ ਹਾਂ, ਇੱਕ ਜਨਮ ਲੈ ਲਿਆ ਫਿਰ ਮਨੁੱਖ ਦਾ, ਫਿਰ ਮਨੁੱਖ ਦਾ, ਸੌ ਸੌ ਜਨਮ ਇਕੱਠਾ ਲਿਆ ਹੋਇਆ ਮਨੁੱਖਾਂ ਨੂੰ। ਕਿਉਂ ਲੇਖੇ ਪਤੇ ਬਰਾਬਰ ਨਹੀਂ ਹੁੰਦੇ, ਜਦੋਂ ਚੱਕੀ ਦੇ ਵਿੱਚ ਆਟਾ ਪੈਂਦਾ ਹੈ ਫਿਰ ਆਟੇ ਵਾਲਿਆਂ ਦੀ ਵਾਰੀ ਆਉਂਦੀ ਹੈ, ਜਦੋਂ ਦਾਣਾ ਪੈਂਦਾ ਦਾਣੇ ਵਾਲਿਆਂ ਦੀ ਵਾਰੀ ਆਉਂਦੀ, ਉਹ ਲੇਖੇ ਭੁਗਤਾਏ ਜਾਂਦੇ ਨੇ, ਬੂੜੀਏ ਆਏ ਹੁੰਦੇ ਨੇ, ਇਸ ਕਰਕੇ ਸਾਨੂੰ ਵਾਰ ਵਾਰ ਉਹ ਜਨਮ ਦੇ ਕੇ ਲੇਖਾ ਕੱਟਿਆ ਜਾਂਦਾ ਸਾਡਾ। ਸੋ ਲੇਖੇ ਵਿੱਚ ਕੋਈ ਕਿਸੇ ਲੇਖੇ 'ਚ ਲੱਗਿਆ ਜਨਮ, ਕੋਈ ਕਿਸੇ 'ਚ ਲੱਗਿਆ। ਮਹਾਰਾਜ ਕਹਿੰਦੇ ਆਮ ਤੌਰ 'ਤੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਯਾਹੂ ਜੁਗਤ ਬਿਹਾਨੇ ਕਈ ਜਨ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ 'ਚ, ਹੰਕਾਰ 'ਚ, ਲੜਾਈ ਝਗੜੇ 'ਚ, ਝਗੜੇ ਝਾਟੇ, ਕ੍ਰਿਸ਼ਨਾ ਆਸਾ ਅੰਦੇਸ਼ਾ ਨਿੰਦਿਆ ਚੁਗਲੀ ਈਰਖਾ ਵਕੀਲੀ ਦੇ ਲੇਖੇ 'ਚ ਬੜੇ ਜਨਮ ਲੱਗ ਗਏ ਸਾਡੇ। ਬਹੁਤ ਸਾਰੇ ਸਾਡੇ ਜਿਹੜੇ ਜਨਮ ਲੱਗੇ ਉਹ ਸਾਨੂੰ ਮਨੁੱਖ ਦਾ ਜਾਮਾ ਨਹੀਂ ਮਿਲਿਆ, ਦਰੱਖਤਾਂ ਦੇ ਵਿੱਚ ਲੱਗ ਗਏ, ਕਿਤੇ ਪੇਟ ਭਾਰ ਲੰਘਦਿਆਂ ਦੇ ਲੱਗ ਗਏ ਤੁਰਦਿਆਂ ਦੇ, ਕਿਤੇ ਫੰਗਾਂ ਨਾਲ ਹਵਾ 'ਚ ਉੱਡਦਿਆਂ ਦੇ ਲੇਖੇ ਲੱਗ ਗਏ। ਬੜੀ ਦੇਰ ਤੋਂ ਬਾਅਦ ਸਾਨੂੰ ਮਨੁੱਖ ਜਾਮਾ ਪ੍ਰਾਪਤ ਹੋਇਆ। ਜਦੋਂ ਅਸੀਂ ਸੀਰੀਅਸ ਥੋਟ ਦੇਈਏ ਵੀ ਹੈ ਮੈਂ ਵੀ ਕਦੇ ਧਰਤੀ 'ਤੇ ਪੇਟ ਭਾਰ ਤੁਰਦਾ ਹੁੰਦਾ, ਕਿਸੇ ਖੱਡ ਵਿੱਚ ਜਾ ਕੇ ਮੈਂ ਵੀ ਵੜਦਾ ਹੁੰਦਾ, ਫਿਰ ਮਨ ਨਹੀਂ ਮੰਨਦਾ ਵੀ ਨਹੀਂ ਮੈਂ ਤਾਂ ਪਹਿਲਾਂ ਤੋਂ ਹੀ ਮਨੁੱਖ ਹਾਂ, ਪਹਿਲਾਂ ਵੀ ਹੋਊਂਗਾ। ਅਤੇ ਨਹੀਂ, ਬਹੁਤ ਸਾਰਿਆਂ ਦਾ ਖਿਆਲ ਹੈ ਐਸਾ ਵੀ ਜਿਹੜਾ ਬਿਲਕੁਲ ਠੀਕ ਹੈ, ਉਹ ਕਹਿੰਦੇ ਮਨੁੱਖ ਮਨੁੱਖ ਹੀ ਰਹਿੰਦਾ, ਕੁੱਤਾ ਕੁੱਤਾ ਹੀ ਰਹਿੰਦਾ, ਤਰੱਕੀ ਨਹੀਂ ਕਰਦਾ। ਪਰ ਸਾਡੇ ਨਹੀਂ ਹੈ, ਸਾਡੇ ਧਾਰਮਿਕ ਇਤਿਹਾਸ ਦੇ ਅੰਦਰ ਮਹਾਰਾਜ ਨੇ ਇਸ ਤਰ੍ਹਾਂ ਦੀ ਬਾਤ ਨਹੀਂ ਫਰਮਾਈ, ਉਹਨਾਂ ਨੇ ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ। ਕਿਤੇ ਨਾ ਕੁਲੀਵੇਂ ਆਏ ਕਿਤੇ ਮੱਖਣ ਆਏ ਨੇ, ਆਏ ਜਿਤੇ ਮੰਗਲ ਵਧਾਏ ਨੇ।
ਮਨੁੱਖੀ ਨਹੀਂ ਬਣਿਆ, ਕੇਤੇ ਰੁੱਖ ਬਿਰਖਾਂ ਚੀਨੇ, ਕੇਤੇ ਪਸ਼ੂ ਪਾਏ, ਕੇਤੇ ਨਾਗਪੁਰੀ ਮੇ ਆਏ, ਕੇਤੇ ਪੰਖ ਉਡਾਏ। 20 ਲੱਖ 22 ਲੱਖ ਕਿਸਮ ਦੀਆਂ ਜੜੀਆਂ ਬੂਟੀਆਂ, ਦਰਖਤ, ਰੁੱਖ ਸੰਸਾਰ ਦੇ ਅੰਦਰ ਮਹਾਂਪੁਰਸ਼ਾਂ ਨੇ, ਅਨੁਭਵੀਆਂ ਨੇ ਗਿਣੇ ਨੇ। 42 ਲੱਖ ਕਿਸਮ ਦੇ ਜੀਵ ਜੰਤ ਪਾਣੀ ਵਿੱਚ ਨੇ, ਜਿਹਨਾਂ ਚੋਂ ਬਹੁਤ ਸਾਰੇ ਪੇਟ ਦੇ ਭਾਰ ਤੁਰਦੇ ਨੇ, ਧਰਤੀ 'ਤੇ ਆ ਗਏ ਮਗਰਮੱਛਾਂ ਵਰਗੇ। 7.5 ਲੱਖ ਕਿਸਮ ਦੀ ਗਿਣਨੀ ਹੈ, ਗਿਣਤੀ ਹੈ ਸੱਪਾਂ ਠੂਹਿਆਂ ਵਗੈਰਿਆਂ, ਪਾਣੀ 'ਚ ਵੀ ਰਹਿ ਜਾਂਦੇ ਨੇ ਅਤੇ ਬਾਹਰ ਵੀ ਰਹਿੰਦੇ ਨੇ। 7.5 ਲੱਖ ਕਿਸਮ ਦੇ ਉਹ ਪੰਛੀ ਨੇ ਜਿਹੜੇ ਫੰਗਾਂ ਦੇ ਨਾਲ ਉਡਾਰੀਆਂ ਮਾਰਦੇ, ਅਤੇ 4 ਲੱਖ ਕਿਸਮ ਦੇ ਪਸ਼ੂ ਨੇ। ਇਸ ਤਰ੍ਹਾਂ ਦੇ ਨਾਲ ਸਾਰੇ 84 ਲੱਖ ਵਰਾਇਟੀਜ਼ ਨੇ ਇੱਥੇ ਜ਼ਿੰਦਗੀ ਦੀਆਂ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ। ਬੇਅੰਤ ਕਿਸਮ ਦੀਆਂ ਜਿਨਸਾਂ ਇਸ ਧਰਤੀ ਦੇ ਉੱਤੇ ਪੈਦਾ ਹੋਈਆਂ ਨੇ, ਇਹ ਅਸੀਂ ਇਹਨਾਂ ਦੇ ਵਿੱਚੋਂ ਲੰਘ ਲੰਘ ਕੇ ਬਹੁਤ ਦੇਰ ਤੋਂ ਬਾਅਦ ਚਿਰੰਕਾਲੇ ਦੇਹ ਸੰਜਰੀਆ, ਬੜੀ ਦੇਰ ਤੋਂ ਬਾਅਦ ਸਾਨੂੰ ਇਹ ਦੇਹ ਪ੍ਰਾਪਤ ਹੋਈ ਹੈ। ਇਹਨੂੰ ਐਵੇਂ ਨਾ ਸਮਝੋ ਸਾਧ ਸੰਗਤ, ਬਹੁਤ ਮੁਸ਼ਕਲ ਮਿਲੀ ਹੈ। ਜਿਹੜਾ ਤਾਂ ਕਦਰਦਾਨ ਹੈ ਉਹ ਤਾਂ ਨਮਸਕਾਰ ਕਰੀ ਜਾਂਦਾ, ਹੇ ਪ੍ਰਭੂ ਤੈਂ ਮੈਨੂੰ ਹੁਣ ਮਨ ਸਰੀਰ ਦੇ ਤਾ ਅਤੇ ਐਵੇਂ ਨਾ ਮੇਰਾ ਚੱਲਿਆ ਜਾਵੇ ਕਿਤੇ, ਫਿਰ ਮੈਂ ਕਿਤੇ ਇਹਨਾਂ ਜੂਨਾਂ 'ਚ ਨਾ ਘੁੰਮਣ ਲੱਗ ਜਾਵਾਂ। ਕਿਰਪਾ ਕਰੀ, ਜੇ ਮੇਰੇ ਭਜਨ ਬੰਦਗੀ ਨਹੀਂ ਵੀ ਹੋ ਸਕੀ ਪੂਰੀ, ਤੂੰ ਮੈਨੂੰ ਮਨੁੱਖ ਬਣਾ ਦੀ। ਮਨੁੱਖ ਤਾਂ ਬਣੂੰਗਾ ਜੇ ਮਨੁੱਖਾਂ ਵਾਲੇ ਕੰਮ ਕਰਦਾ ਰਹੂੰ, ਜੇ ਮਨੁੱਖਾਂ ਵਾਲੇ ਕੰਮ ਨਹੀਂ ਕੀਤੇ ਫਿਰ ਤਾਂ ਲੇਖੇ ਦੇਣੇ ਪੈਣੇ। ਪੈਸੇ ਨਾਲ ਪਿਆਰ ਪਾਈ ਗਿਆ ਜ਼ਿੰਦਗੀ ਭਰ, ਪੈਸਾ ਪੈਸਾ ਉਹਦੀ ਸੁਰਤ ਵਿੱਚੋਂ ਨਿਕਲ ਨਾ ਸਕਿਆ, ਹਰ ਵਕਤ ਪੈਸੇ ਦੀ ਬਾਤ ਕਰਦਾ। ਜੇ ਮਿੱਤਰਾਂ ਦੋਸਤਾਂ 'ਚ ਬੈਠਾ ਹੈ ਉੱਥੇ ਵੀ ਕਿਸੇ ਵਪਾਰ ਦੀ, ਕਿਸੇ ਪੈਸੇ ਦੀ, ਕਿਸੇ ਪਲਾਟ ਦੀ, ਕਿਸੇ ਹੋਰ ਚੀਜ਼ ਦੀ ਬਾਤ ਕਰਦਾ, ਨਾਮ ਦੀ ਬਾਤ ਕਦੇ ਨਹੀਂ ਕਰਦਾ। ਇਹਦਾ ਮਤਲਬ ਹੈ ਉਹਦੀ ਬਿਰਤੀ ਦੇ ਅੰਦਰ ਪੈਸੇ ਦਾ ਪਿਆਰ ਧੁੱਸ ਗਿਆ, ਗਹਿਰਾ ਚਲਿਆ ਗਿਆ, ਪੈਨੀਟ੍ਰੇਟ ਕਰ ਗਿਆ। ਉਹ ਜਦੋਂ ਅੰਤ ਦਾ ਸਮਾਂ ਆਏਗਾ ਤਾਂ ਜਿਹੜਾ ਲਾਸਟ ਹੁੰਦਾ ਹੈ ਖਿਆਲ, ਡੀਪੈਸਟ ਖਿਆਲ ਹੁੰਦਾ, ਗਹਿਰੇ ਤੋਂ ਗਹਿਰਾ, ਉਹ ਖਿਆਲ ਆਖਰੀ ਟਾਈਮ ਦੇ ਉੱਤੇ ਸਟ੍ਰੋਕ ਜਿਵੇਂ ਕੰਪਿਊਟਰ ਦਾ ਲੱਗਦਾ ਹੈ, ਆਟੋਮੈਟਿਕ ਕੈਲਕੂਲੇਟਰ ਦਾ, ਇਸ ਤਰ੍ਹਾਂ ਉਹ ਸਟਾਕ ਲੱਗਣਾ ਤੇ ਪੈਸੇ ਵਿੱਚ ਬਿਰਤੀ ਰਹਿ ਜਾਣੀ ਹੈ। ਜਦੋਂ ਪੈਸੇ 'ਚ ਬਿਰਤੀ ਰਹਿ ਗਈ ਫਿਰ ਕੀ ਹੁੰਦਾ, ਫਿਰ ਕਹਿੰਦੇ ਫਿਰ ਮਨੁੱਖ ਜਨਮ ਨਹੀਂ ਉਹਨੂੰ ਮਿਲਦਾ, ਉਹ ਸੱਪ ਬਣ ਜਾਇਆ ਕਰ। ਅੰਤਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਿੱਚ ਬਲ ਬਲ ਉੱਤਰ। ਕਿੱਡੀ ਬੜੀ ਗਲਤੀ ਕਰ ਲਈ ਅਸੀਂ, ਸਾਡੀ ਅਪਰੋਚ ਗਲਤ, ਐਟੀਚਿਊਡ ਔਫ ਮਾਇੰਡ ਸਦਾ ਗਲਤ ਹੋ ਗਿਆ। ਗਲਤ ਹੋਣ ਨਾਲ ਮਾਨਸ ਦੇ ਗਵਾ ਕੇ ਬਹਿ ਗਏ, ਉਹ ਪੈਸਾ ਤਾਂ ਉੱਥੇ ਹੀ ਰਹਿ ਗਿਆ ਜਿਹਦੇ ਵਿੱਚ, ਜਿਹਦੇ ਅਸੀਂ ਜ਼ਿੰਦਗੀ ਭਰ ਜਿਹਦੀਆਂ ਗੱਲਾਂ ਕਰਦੇ ਰਹੇ, ਸੋਚਦੇ ਰਹੇ, ਉਹ ਤਾਂ ਨਾਲ ਹੀ ਨਹੀਂ ਗਿਆ। ਨਾਲ ਲਿਜਾਣ ਵਾਲੀ ਚੀਜ਼ ਇਸ ਨੇ ਖੱਟੀ ਕਮਾਈ ਨਹੀਂ ਹੈ। ਸੋ ਜੇ ਇਸੇ ਤਰ੍ਹਾਂ ਪ੍ਰੋਪਰਟੀ 'ਚ ਮਨ ਰਹਿ ਜਾਵੇ, ਦੋਵੇਂ ਚੀਜ਼ਾਂ ਨੇ ਬਹੁਤੀਆਂ ਮੋਹਦੀਆਂ, ਪੁੱਤਰ ਵੀ ਮੋਹਦੇ ਨੇ, ਪੁੱਤਰ ਨਾ ਹੋਵੇ ਪੁੱਤਰ ਪੁੱਤਰ ਕਰਦਾ ਮਰ ਜਾਵੇ, ਇਸਤਰੀ ਨਾ ਹੋਵੇ ਇਸਤਰੀ ਦੇ ਧਿਆਨ 'ਚ, ਇਸਤਰੀ ਪਤੀ ਦੇ ਧਿਆਨ 'ਚ ਮਰ ਜਾਵੇ, ਮਹਾਰਾਜ ਕਹਿੰਦੇ ਫਿਰ ਜੂਨਾਂ ਗਲਤ ਮਿਲਿਆ ਕਰਦੀਆਂ। ਇਸ ਕਰਕੇ ਕਹਿੰਦੇ ਹਰੀ ਬਾਈ ਗੋਬਿੰਦ ਨਾਮ ਮਨ ਮਤ ਵਿਸਰ, ਵਾਹਿਗੁਰੂ ਦਾ ਨਾਮ ਨਾ ਭੁਲਾ। ਪਤਾ ਨਹੀਂ ਕਿਹੜੇ ਵੇਲੇ ਕਾਲ ਦਾ ਗਲੇਲਾ ਵੱਜ ਜਾਵੇ, ਕਿਤੇ ਐਸਾ ਨਾ ਹੋਵੇ ਉਹੀ ਸਾਸ ਅੰਤ ਦਾ ਹੀ ਸਵਾਸ ਹੋਵੇ। ਸਾਸ ਸਾਸ ਹਰਨ ਨਾਮ ਜਪ ਬਿਰਥਾ ਸਾਸ ਮਤ ਕੋਏ, ਕਿਆ ਜਾਣੋ ਕਿ ਅੰਤ ਕੋਈ ਹੀ ਸਾਸ ਮਤ ਹੋਏ। ਕੋਈ ਪਤਾ ਲੱਗਦਾ ਕਿਸੇ ਨੂੰ ਵੀ ਆਹ ਸਾਸ ਜਿਹੜਾ ਮੇਰਾ ਇਹ ਤੇ ਬਾਅਦ ਮੈਨੂੰ ਸਵਾਸ ਨਹੀਂ ਆਉਣਾ? ਕੋਈ ਗਰੰਟੀ ਨਹੀਂ ਸਾਡੇ ਕੋਲ, ਨਾ ਕੋਈ ਸਾਡੇ ਕੋਲ ਐਸੀ ਫੋਰਸ ਹੀ ਕਰਨ ਵਾਲੀ ਸਾਡੇ ਅੰਦਰ ਕੋਈ ਚੀਜ਼ ਲਾਈ ਹੈ। ਲਾਈ ਤਾਂ ਹੈ ਪਰਮੇਸ਼ਰ ਨੇ, ਪਰ ਉਹ ਬਿਰਲਿਆਂ ਦੇ ਪਾਸ ਹੈ, ਸਾਰਿਆਂ ਕੋਲ ਨਹੀਂ ਹੈਗੀ, ਸਭ ਦੇ ਅੰਦਰ। ਕਿਸੇ ਕਿਸੇ ਨੇ ਉਸ ਨੂੰ ਉਜਾਗਰ ਕਰ ਲਿਆ, ਜਿਹਨੂੰ ਪਤਾ ਲੱਗ ਜਾਂਦਾ ਵੀ ਕੱਲ੍ਹ ਨੂੰ ਮੇਰੇ ਨਾਲ ਕੀ ਹੋਣਾ, ਦੋ ਘੜੀ ਨੂੰ ਮੇਰੇ ਨਾਲ ਕੀ ਵਰਤਣ ਵਾਲਾ, ਉਹਨਾਂ ਨੂੰ ਪਤਾ ਲੱਗ ਜਾਂਦਾ। ਉਹ ਬਿਰਲੇ ਪੁਰਸ਼ ਨੇ, ਸਾਰੇ ਨਹੀਂ ਹੋਇਆ ਕਰਦੇ, ਬਾਕੀ ਤਾਂ ਸਾਨੂੰ ਪਤਾ ਹੀ ਨਹੀਂ ਵੀ ਕੀ ਹੋ ਜਾਣਾ। ਸੋ ਜੋ ਜੇ ਸਾਡੀ ਬਿਰਤੀ ਇਸ ਗੱਲ 'ਚ ਰਹਿ ਗਈ, ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰਾਇਆ, ਫਿਰ ਕੀ ਹੋਜੂ? ਕਹਿੰਦੇ ਸੂਰ ਬਣੇਗਾ, ਸ਼ੂਕਰ ਜੋਨ ਹੋਏ ਬਲ ਬਲ ਉਤਰੇ, ਸੂਰ ਹੀ ਬਣ ਜਾਏਗੀ। ਬਾਰਾਂ ਬਾਰਾਂ ਜੰਮਦੇ ਨੇ, ਲਾਲਾ ਭੁੱਖ ਜਿਹੜੀ ਲਾਉਣੀ ਆ ਵੀ ਮੇਰੇ ਬੱਚਾ ਨਹੀਂ, ਬੱਚਾ ਨਹੀਂ, ਬੱਚਾ ਨਹੀਂ, ਐਂ ਕਰਦਾ ਸਾਰੀ ਜ਼ਿੰਦਗੀ ਲੰਘਿਆ, ਲੜਕਾ ਨਹੀਂ, ਲੜਕਾ ਨਹੀਂ, ਫਿਰ ਬਾਰਾਂ ਬਾਰਾਂ ਪੈਦਾ ਹੁੰਦੇ ਨੇ ਛਮਾਹੀ ਬਾਅਦ। ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ, ਬੇਸ਼ਵਾ ਜੂਨ ਹੋਏ ਬਲ ਬਲ ਉਤਰੇ, ਬੇਸ਼ਵਾ ਬਣ ਜਾਂਦਾ। ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ, ਜੇ ਪ੍ਰੋਪਰਟੀ 'ਚ ਰਹਿ ਗਈ ਸੁਰਤੀ, ਫਿਰ ਵੀ ਮਨੁੱਖ ਜਾਮਾ ਨਹੀਂ ਬਣਦਾ ਮਿਲਦਾ। ਇਹ ਮੰਦਰਾਂ ਨੇ ਤਾਂ ਸਾਡੇ ਨਾਲ ਨਹੀਂ ਜਾਣਾ, ਇਹ ਤਾਂ ਖਾਲੀ ਮਿੱਟੀ ਇਕੱਠੀ ਕਰੀ ਹੋਈ ਹੈ। ਸਾਡੇ ਨਾਲ ਤਾਂ ਸਾਡੀ ਜਿਹੜੀ ਕਮਾਈ ਆ ਨਾਮ ਦੀ, ਉਹਨੇ ਜਾਣਾ, ਹੋਰ ਕੋਈ ਚੀਜ਼ ਨਹੀਂ ਜਾਂਦੀ, ਜਾਂ ਸ਼ੁਭ ਕਰਮ ਸਾਡੇ ਨਾਲ ਜਾਣੇ ਨੇ। ਸੋ ਇਹਦੇ ਵਿੱਚ ਯਾਦ ਦੇ ਵਿੱਚ ਫਸ ਕੇ ਦਿਨ ਰਾਤ ਇਸ ਦਾ ਧਿਆਨ ਲਾ ਕੇ ਸਾਨੂੰ ਮਨੁੱਖ ਜਾਮਾ ਨਹੀਂ ਮਿਲਦਾ, ਪ੍ਰੇਤ ਦਾ ਜਾਮਾ।